ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਪਾਵਨ ਪਵਿੱਤਰ ਉਪਦੇਸ਼ ਵਿਚਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਜਦੋਂ ਆਪਣੇ ਸਹੁਰੇ ਘਰ ਦੇ ਪਿੰਡ ਪੱਖੋ ਕੇ ਰੰਧਾਵੇ ਪਹੁੰਚੇ ਤਾਂ ਪਿੰਡ ਤੋਂ ਬਾਹਰ ਬਾਹਰ ਚੌਧਰੀ ਅਜਿੱਤੇ ਰੰਧਾਵੇ ਦੇ ਖੂਹ 'ਤੇ ਠਹਿਰ ਗਏ। ਚੌਧਰੀ ਅਜਿੱਤਾ ਰੰਧਾਵਾ ਬਹੁਤ ਹੀ ਸ਼ਰਧਾਵਾਨ ਸਤਿਗੁਰੂ ਮਹਾਰਾਜ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ 'ਤੇ ਵੀ ਕਿਰਪਾ ਕਰੋ, ਉਪਦੇਸ਼ ਦਿਓ, ਮੇਰਾ ਵੀ ਪਾਰ ਉਤਾਰਾ ਹੋਵੇ। ਸੋ ਇਹ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਨੇ ਚੌਧਰੀ ਅਜਿੱਤੇ ਰੰਧਾਵੇ ਨੂੰ ਪੱਖੋ ਕੇ ਰੰਧਾਵੇ ਵਿੱਚ ਸਰਬੱਤ ਸੰਗਤਾਂ ਦੇ ਭਲੇ ਵਾਸਤੇ ਉਪਦੇਸ਼ ਕੀਤਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਗਤੀਆਂ ਵਿੱਚ ਮਹਾਰਾਜ ਫਰਮਾਉਂਦੇ ਨੇ, ਮੇਰੇ ਮਨ ਲੈ ਲਾਹਾ ਘਰ ਜਾਹਿ, ਗੁਰਮੁਖ ਨਾਮ ਸਲਾਹੀ ਹੈ ਹਉਮੈ ਨਿਵਰੀ ਭਾਹਿ। ਸਰਲੇਖ ਪੂਰਨ ਹੈ, ਆਪਣੇ ਘਰ ਦੇ ਵਿੱਚ ਲਾਹਾ ਲੈ ਕੇ ਜਾਓ, ਸਰੂਪ ਰੂਪ ਘਰ ਦੇ ਵਿੱਚ ਚਲੇ ਜਾਓ, ਅੰਦਰ ਚਲੇ ਜਾਓ, ਕਿਉਂਕਿ ਇਹੀ ਮੌਕਾ ਮਨੁੱਖਾ ਜਨਮ ਦੇ ਵਿੱਚ ਫੇਰ ਮੁੜ ਕੇ ਸਮਾਂ ਨਹੀਂ ਬਣਨਾ। ਸੋ ਇਸ ਕਰਕੇ ਸ੍ਰੀ ਰਾਗ ਮਹੱਲਾ ਪਹਿਲਾ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਹੇ ਮੇਰੇ ਮਨ ਦੇ ਪਿਆਰੇ ਮਿੱਤਰ ਤੂੰ ਸੁਣ, ਅਥਵਾ ਆਪਣੇ ਮਨ ਨੂੰ ਹੀ ਮਿੱਤਰ ਬਣਾ ਕੇ ਮਨ ਨੂੰ ਹੀ ਉਪਦੇਸ਼ ਕਰਨਾ, ਇਹ ਮਨੁੱਖਾ ਜਨਮ ਹੀ ਵਾਹਿਗੁਰੂ ਦੇ ਨਾਲ ਮਿਲਣ ਦਾ ਇੱਕ ਮੌਕਾ ਹੈ ਹੁਣ ਤੇਰੇ ਪਾਸ। ਮੇਰਿਆ ਪਿਆਰਿਆ ਮਿੱਤਰਾ ਮਨਾ ਸੁਣ, ਜਾਂ ਜੀਵ ਨੂੰ ਕਿਸੇ ਨੂੰ ਵੀ ਸੰਬੋਧਨ ਕਰਦੇ ਨੇ, ਕਹਿਣ ਤੋਂ ਭਾਵ ਹੈ ਰੋਜ਼ ਹਰ ਰੋਜ਼ ਪੜ੍ਹਦੇ ਹਾਂ ਆਪਾਂ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਇਹ ਚੀਜ਼ ਦਾ ਅਸਰ ਨਹੀਂ ਪੈਂਦਾ ਮਨ 'ਤੇ। ਜਦੋਂ ਮਨ ਦੇ ਉੱਤੇ ਪੰਗਤੀ ਦਾ ਅਸਰ ਪੈ ਜੇ ਬੰਦਾ ਉੱਥੇ ਹੀ ਰੁਕ ਜਾਂਦਾ, ਪੰਗਤੀ ਦੀ ਵਿਚਾਰ ਕਰਦਾ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਜੇ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ ਤਾਂ ਮੇਰਾ ਜਨਮ ਬੇਅਰਥੀ ਚੱਲਿਆ ਜਾਣਾ। ਉਹ ਬੰਦਾ ਪਰਮਾਤਮਾ ਦੀ ਪ੍ਰਾਪਤੀ ਲਈ ਹਿੰਮਤ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਜਿੱਤੇ ਨਾਵੇ ਸੁਣ ਕੇ ਮਨ ਦਾ ਪਿਆਰਾ ਮਿੱਤਰ ਜੋ ਪਰਮਾਤਮਾ ਹੈ ਉਹਦੇ ਨਾਲ ਮਿਲਣ ਦਾ ਇਹ ਜੋਬਨ ਅਵਸਥਾ ਹੀ ਇੱਕ ਉਮਰ ਹੈ, ਮੌਕਾ ਹੈ। ਮਨੁੱਖਾ ਜਨਮ ਜੋਬਨ ਅਵਸਥਾ ਸਭ ਤੋਂ ਵਧੀਆ ਸਮਾਂ ਹੈ। ਹੁਣ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ। ਹੁਣ ਜਿੰਨਾ ਚਿਰ ਜੋਬਨ ਅਵਸਥਾ ਦੇ ਸਵਾਸ ਨੇ ਉਨ੍ਹਾਂ ਚਿਰ ਇਸ ਸਰੀਰ ਨੂੰ ਨਾਮ ਜਪਣ ਵਿੱਚ ਲਾਉਣਾ ਕਰੋ, ਕਿਉਂਕਿ ਸਰੀਰ ਦੇ ਅੰਦਰ ਜਿਹੜੇ ਸਵਾਸ ਨੇ ਜਿੰਨਾ ਚਿਰ ਇਹ ਸਵਾਸ ਬਣ ਰਹੇ ਨੇ, ਆ ਰਹੇ ਨੇ, ਜਾ ਰਹੇ ਨੇ, ਉਨ੍ਹਾਂ ਚਿਰ ਸਾਸ ਗ੍ਰਾਸ ਜਪਦਾ ਰਹੋ, ਨਾਮ ਦੇ ਜਪਣ ਵਿੱਚ ਸਰੀਰ ਨੂੰ ਲਾ, ਕਿਉਂਕਿ ਜਿਹੜੀ ਮਨੁੱਖਾ ਦੇਹੀ ਦਾ ਮੁੱਖ ਕਰਮ ਜੇ ਸਮਝ ਲਵੇ ਮਨੁੱਖ, ਰੋਟੀ ਖਾਣਾ, ਸੌਣਾ, ਗੱਲਾਂ ਕਰਨੀਆਂ, ਪੈਸਾ ਕਮਾਉਣਾ, ਬੱਚੇ ਪਾਲਣੇ, ਇਹ ਤਾਂ ਇਹਦੇ ਸਹਾਇਕ ਕਾਰਜ ਨੇ। ਅਸਲੀਅਤ ਵਿੱਚ ਤਾਂ ਮਨੁੱਖ ਜਨਮ ਸਾਸ ਗ੍ਰਾਸ ਨਾਮ ਜਪਣ ਨੂੰ ਹੀ ਦਿੱਤਾ ਵਾਹਿਗੁਰੂ ਨੇ। ਬੁੱਧੀ ਦਿੱਤੀ ਹੈ ਕਿ ਬੰਦਾ ਆਪਣਾ ਚੰਗਾ ਮਾੜਾ ਸੋਚ ਸਕਦਾ, ਜੇ ਬੰਦਾ ਹੈ ਤਾਂ ਕਹਿੰਦੇ ਬੰਦਾ, ਜੇ ਉਹਦੀ ਬਿਰਤੀ ਪਸ਼ੂਆਂ ਵਾਲੀ ਹੋ ਜਾਏ ਕਹਿੰਦੇ ਇਹ ਤਾਂ ਡੰਗਰ ਹੀ ਹੈ, ਬੰਦਾ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪਣੀ ਬਿਰਤੀ ਨੂੰ ਪਸ਼ੂ ਬਿਰਤੀ ਤੋਂ ਹਟਾ ਕੇ ਮਨੁੱਖਾ ਬਿਰਤੀ ਵਿੱਚ ਲੈ ਕੇ ਆਓ ਕਿ ਮਨੁੱਖ ਨੂੰ ਕੀ ਕਰਨਾ ਚਾਹੀਦਾ। ਮਹਾਰਾਜ ਜੀ ਫਰਮਾਉਂਦੇ ਨੇ, ਬਿਨ ਗੁਣ ਕਾਮਨਾ ਆਵਈ ਤਹਿ ਢੇਰੀ ਤਨ ਖੇਹ। ਇਹ ਮਨੁੱਖਾ ਦੇ ਹੀ ਜਿਹੜੀ ਆਪਾਂ ਨੂੰ ਮਿਲੀ ਹੋਈ ਹੈ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਤੋਂ ਬਿਨਾਂ ਇਹ ਕਿਸੇ ਵੀ ਕੰਮ ਨਹੀਂ ਆਉਂਦੀ। ਅੰਤ ਨੂੰ ਇਹ ਸਰੀਰ ਸਾਰਾ ਹੀ ਹੋਏ ਭਸ ਮੜ ਭੌਰ ਸਧਾਇਆ, ਭਸ ਸਵਾਹ ਦਾ ਹੀ ਮੜਾ ਬਣ ਜਾਂਦਾ ਤੇ ਭਮਰਾ ਵਿੱਚੋਂ ਨਿਕਲ ਜਾਂਦਾ ਇਹਦੇ। ਮੇਰੇ ਮਨ ਲੈ ਲਾਹਾ ਕਰ ਜਾਹਿ। ਇਸ ਕਰਕੇ ਇਹ ਮੇਰੇ ਪਿਆਰੇ ਨਾਮ ਦਾ ਲਾਭ ਲੈ ਕੇ ਤੂੰ ਸਰੂਪ ਘਰ ਵਿੱਚ ਜਾਣਾ ਕਰ। ਇਹਦਾ ਬੈਠ ਕੇ ਆਤਮ ਚਿੰਤਨ ਕਰ। ਮੈਂ ਆਤਮਾ ਹਾਂ, ਮੈਂ ਹੋਰ ਕੁਛ ਵੀ ਨਹੀਂ ਹਾਂ। ਅੰਦਰੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਦਿਆਂ ਅਹਿਸਾਸ ਕਰਨਾ ਕਿ ਮੈਂ ਆਤਮਾ ਹਾਂ, ਮੈਂ ਹੋਰ ਕੁਛ ਵੀ ਨਹੀਂ ਹਾਂ। ਮਨੁੱਖ ਦਾ ਅਹਿਸਾਸ ਹੀ ਗਲਤ ਹੈ ਕਿ ਮੈਂ ਫਲਾਨਾ ਹਾਂ, ਫਲਾਨੀ ਮੇਰੀ ਜਾਤ ਹੈ, ਮੈਂ ਆਹ ਕੰਮ ਕਰਦਾ ਹਾਂ, ਮੈਂ ਇੰਨਾ ਪੜ੍ਹਿਆ ਹੋਇਆ ਹਾਂ, ਮੇਰੇ ਕੋਲ ਇਹ ਅਹੁਦਾ ਹੈ, ਮੇਰੇ ਵਿੱਚ ਇੰਨੀ ਤਾਕਤ ਹੈ, ਹੋਰ ਹੀ ਪਾਸੇ ਘੁੰਮ ਜਾਂਦਾ। ਅਸਲ ਵਿੱਚ ਬੰਦੇ ਨੂੰ ਆਪਣਾ ਆਪ ਪਹਿਚਾਨਣਾ ਚਾਹੀਦਾ ਕਿ ਮੈਂ ਕੌਣ ਹਾਂ। ਜਿੱਦਣ ਇਨਸਾਨ ਨੇ ਬੁੱਝ ਲਿਆ ਮੈਂ ਕੌਣ ਹਾਂ, ਉਸੇ ਦਿਨ ਇਹ ਕਾਮਯਾਬ ਹੋ ਜਾਂਦਾ। ਮੈਂ ਤਾਂ ਸਿਰਫ ਜੀਵ ਆਤਮਾ ਹਾਂ, ਮੈਂ ਆਪਣੇ ਭਲੇ ਲਈ 84 ਦੇ ਗੇੜੇ ਚੋਂ ਨਿਕਲ ਕੇ ਮਨੁੱਖਾ ਜਨਮ ਪ੍ਰਾਪਤ ਕਰਕੇ, ਭਗਤੀ ਕਰਕੇ ਪਰਮਾਤਮਾ ਦੇ ਵਿੱਚ ਲੀਨ ਹੋਣਾ ਮੇਰਾ ਕਰਮ ਹੈ। ਗੁਰਮੁਖ ਨਾਮ ਸਲਾਹੀ ਹੈ, ਹਉਮੈ ਨਿਵਰੀ ਭਾਹਿ ਰਹਾਉ। ਭਾਹੇ ਤੋਂ ਮਤਲਬ ਹੁੰਦਾ ਅੱਗ। ਇਹ ਜਿਹੜੀ ਅੱਗ ਹੈ ਨਾ, ਇਹਨੂੰ ਨਿਵਿਰਤ ਕਰ। ਹਉਮੈ ਦੀ ਅੱਗ ਲੱਗੀ ਹੋਈ ਜਿਹੜੀ ਜੀਵ ਨੂੰ, ਇਹ ਗੁਰਾਂ ਦੁਆਰੇ ਨਾਮ ਨੂੰ ਸਲਾਹੁਣਾ ਕਰ, ਫਿਰ ਇਹ ਮਨ ਦੇ ਅੰਦਰੋਂ ਅੱਗ ਜਾਂਦੀ। ਤਿਆਗ ਕਰ, ਆਪਣੀ ਹੋਮ ਵਾਲੀ ਬੁੱਧੀ ਦਾ ਤਿਆਗ ਕਰ। ਕਈ ਵਾਰ ਜੋ ਸਮਝ ਰਹੇ ਹਾਂ ਠੀਕ ਹੈ, ਉਹ ਗਲਤ ਹੁੰਦਾ, ਧਿਆਨ ਕਰ। ਕਈ ਵਾਰ ਜੋ ਸਮਝਦੇ ਹਾਂ ਇਹ ਠੀਕ ਹੈ, ਉਹ ਗਲਤ ਹੈ, ਜੋ ਗਲਤ ਹੈ ਸੋ ਠੀਕ ਹੈ, ਕਈ ਵਾਰ ਉਹ 20-20 ਸਾਲ ਨਹੀਂ ਪਤਾ ਲੱਗਦੀ ਗੱਲ, ਜਿਹਨੂੰ ਠੀਕ ਸਮਝਦਾ ਸੀ ਉਹ ਗਲਤ ਨਿਕਲਿਆ, ਫਿਰ ਪਛਤਾਵਾ ਹੋ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਨਹੀਂ ਪਤਾ ਲੱਗਦਾ ਤਾਂ ਸਿਆਣਿਆਂ ਕੋਲੋਂ ਪੁੱਛ ਕਿ ਸਹੀ ਗੱਲ ਕੀ ਹੈ। ਸੁਣ ਸੁਣ ਗੰਢਣ ਗੰਢੀ ਹੈ, ਲਿਖ ਪੜ ਬੁੱਝ ਪਾਰ। ਹੁਣ ਪਰਮਾਤਮਾ ਦੇ ਬੁੱਝੇ ਤੋਂ ਬਿਨਾਂ ਜਿੰਨਾ ਕੁ ਸੁਣ ਸੁਣ ਕੇ ਗੰਢਣ ਗੰਢਦਾ ਹੈ, ਆਪਣੇ ਆਪ ਪਦਾਂ ਦਾ ਜੋੜਦਾ ਹੈ, ਲਿਖਣਾ ਪੜ੍ਹਨਾ ਕਰਦਾ ਹੈ, ਇਹ ਸਾਰਾ ਕੁਝ ਬੋਝ ਰੂਪ ਹੀ ਹੈ। ਗੰਢਣ ਗੰਢਦਾ, ਜੁਗਾੜ ਕਰਦਾ, ਨਵੇਂ ਨਵੀਆਂ ਸਕੀਮਾਂ ਜਿਹੀਆਂ ਬਣਾਉਂਦਾ ਰਹਿੰਦਾ ਬੈਠਾ, ਇਹ ਸਾਰਾ ਕੁਝ ਜਿਹੜਾ ਹੈ ਐਵੇਂ ਖਾਮ ਖਾਂ। ਲਿਖ ਪੜ ਬੁੱਝ ਹੈ ਭਾਰ, ਇਹ ਲਿਖਣਾ ਪੜ੍ਹਨਾ ਜਿਹੜਾ ਸਾਰਾ ਕੁਝ ਬੋਝ ਰੂਪ ਹੋ ਜਾਂਦਾ। ਇਸ ਕਰਕੇ ਸਮੱਤ ਕਰ, ਸਮੱਤ। ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਨਾ ਗੰਢਣ ਗੰਢਣੇ ਨੇ, ਇਹ ਚੰਗੇ ਨਹੀਂ ਹੁੰਦੇ। ਤ੍ਰਿਸ਼ਨਾ ਅਹਿਨਿਸ ਅਗਲੀ, ਹਉਮੈ ਰੋਗ ਵਿਕਾਰ। ਸਤਿਗੁਰੂ ਕਹਿੰਦੇ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਲੱਗੀ ਹੋਈ ਮਨ ਦੇ ਅੰਦਰ, ਅਹਿਨਿਸ ਰਾਤ ਦਿਨ, ਨਿਸ ਹੁੰਦੀ ਰਾਤ, ਇਹ ਨਾਮ ਦਿਨ ਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰੀ ਪਾਠ ਆਵੇਗਾ ਅਹਿਨਿਸ। ਤੋ ਅਹਿਨਿਸ ਕਈ ਜਗ੍ਹਾ ਵੱਖਰਾ ਵੀ ਹੁੰਦਾ, ਕਈ ਜਗ੍ਹਾ ਇਕੱਠਾ ਹੈ। ਅਹਿਨਿਸ ਹੁੰਦਾ 24 ਘੰਟੇ ਲਗਾਤਾਰ ਇੱਕ ਰਸ, ਇਹ ਵੀ ਅਰਥ ਹੈ। ਅਹਿਨਿਸ ਹੁੰਦਾ ਦਿਨ ਰਾਤ ਅਗਲੀ ਤੋਂ ਭਾਵ ਹੁੰਦਾ ਬਹੁਤੀ ਹੁੰਦੀ ਜਾਂਦੀ ਹੈ। ਇਹ ਤ੍ਰਿਸ਼ਨਾ ਦੀ ਅੱਗ ਵੱਧਦੀ ਜਾਂਦੀ, ਜਿਉਂ ਜਿਉਂ ਉਮਰ ਵੱਡੀ ਹੁੰਦੀ ਤਿਉਂ ਤਿਉਂ ਜੋੜਨ ਦੀ ਇੱਛਾ ਹੋਰ ਵੱਧਦੀ ਹੈ। ਹੋਰ ਜੋੜ ਲਵਾਂ, ਵਡੇਪੇ 'ਚ ਕੰਮ ਆਵੇਗਾ, ਹੋਰ ਜੋੜ ਲਵਾਂ। ਅਤੇ ਹਉਮੈ ਰੂਪ ਰੋਗ ਕਰਕੇ ਕਈ ਤਰ੍ਹਾਂ ਦੇ ਵਿਕਾਰ ਵੀ ਵੱਧਦੇ ਜਾਂਦੇ ਨੇ, ਕਿਉਂਕਿ ਹਉਮੈ ਰੋਗਾਂ ਦਾ ਡੇਰਾ ਹੈ। ਹਉਮੈ ਕਰਕੇ ਹੀ ਰੋਗ ਇਨਸਾਨ ਨੂੰ ਲੱਗਦੇ ਨੇ। ਜਿਹਨੇ ਇਹ ਬਚਨ ਮੰਨਣਾ ਸ਼ੁਰੂ ਕਰ ਦਿੱਤਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਉਹ ਤਾਂ ਇੱਕ ਵੱਖਰੀ ਗੱਲ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਮੰਨਣਾ ਵੱਡਾ ਹੈ। ਸਿੱਖਿਆ ਨੂੰ ਮੰਨ ਕੇ ਚੱਲੀਏ ਤਾਂ ਮਹਾਰਾਜ ਜੀ ਕਹਿੰਦੇ ਨੇ ਫੇਰ ਸਮਝੋ ਇਸ ਗੱਲ ਨੂੰ, ਇਹ ਉਸੇ ਦਿਨ ਤੋਂ ਹੀ ਅਮਲ ਕਰਨਾ ਸ਼ੁਰੂ ਕਰ ਦਿਓ। ਜਦੋਂ ਸਿੱਖਿਆ ਸੁਣ ਲਈ ਉਸੇ ਵਕਤ ਹੀ ਅਮਲ ਕਰਨਾ। ਓਹ ਵੇ ਪਰਵਾਹ ਅਤੋਲਵਾ, ਗੁਰਮਤ ਕੀ ਮਤ ਸਾਰ। ਇਹ ਦੋਨੋਂ ਹੀ ਪਾਠ ਨੇ, ਗੁਰਮਤ ਕੀਮਤ ਸਾਰ ਅਤੇ ਗੁਰਮਤ ਕੀ ਮਤ ਸਾਰ। ਥੋੜ੍ਹਾ ਥੋੜ੍ਹਾ ਇਸ ਕਰਕੇ ਇਹਦੇ ਵਿੱਚ ਆਉਂਦਾ ਹੈ ਕਿ ਜਿਵੇਂ ਸੰਪਰਦਾਵਾਂ ਆਪਣਾ ਥੋੜ੍ਹਾ ਜਿਹਾ ਹੋਂਦ ਨੂੰ ਬਣਾਉਣ ਲਈ ਕਿ ਫਲਾਨੀ ਸੰਪਰਦਾ ਦਾ ਆਹ ਪਾਠ ਹੈ, ਫਲਾਨੇ ਨੇ ਆਹ ਪਾਠ ਕੀਤਾ, ਫਲਾਨੇ ਨੇ ਆਹ ਪਾਠ ਕੀਤਾ, ਉਹਨਾਂ ਦੀ ਆਪਣੀ ਹੋਂਦ ਜੀ ਇੱਕ ਬਣ ਜਾਂਦੀ ਕਿ ਅਸੀਂ ਵੀ ਆਹ ਪਾਠ ਕੀਤਾ। ਸੋ ਇਹਦੇ ਵਿਚਕਾਰ ਫਸਦਾ ਕੌਣ ਹੈ? ਅਸੀਂ ਕਥਾ ਕਰਨ ਵਾਲੇ, ਸਾਨੂੰ ਦੋਨੋਂ ਹੀ ਅਰਥ ਕਰਕੇ ਜਾਣੇ ਪੈਂਦੇ। ਅਰਥ ਦੋਨੋਂ ਹੀ ਠੀਕ ਹੁੰਦੇ ਨੇ, ਪਰ ਇਹਦੇ ਵਿੱਚ ਹੋਂਦ ਉਹਨਾਂ ਦੀ ਬਰਕਰਾਰ ਰਹਿੰਦੀ। ਸੋ ਇਸ ਕਰਕੇ ਅਸਲੀਅਤ ਵਿੱਚ ਜਿਹੜੀ ਭਾਵ ਅਰਥ ਹੁੰਦੇ ਨੇ, ਉਹਨਾਂ ਭਾਵ ਅਰਥਾਂ ਨੂੰ ਜੇ ਦੇਖੀਏ ਵਿਚਾਰ ਕਰਕੇ, ਕਿਉਂਕਿ ਗੁਰਬਾਣੀ ਤਾਂ ਬਹੁਤ ਪੱਖੀ ਹੈ, ਗੁਰਬਾਣੀ ਨੇ ਸਾਰੇ ਹੀ ਸਿਧਾਂਤ ਰੱਖ ਦੇਣੇ ਨੇ ਅੱਗੇ। ਸਤਿਗੁਰੂ ਕਹਿੰਦੇ ਉਹ ਪ੍ਰਭੂ ਵਾਹਿਗੁਰੂ ਬੇਪਰਵਾਹ ਅਤੇ ਤੋਲਣ ਤੋਂ ਰਹਿਤ ਹੈ, ਉਹ ਬੇਪਰਵਾਹੋ ਅਤੋਲ ਵਾਹ। ਉਹਦੀ ਪ੍ਰਾਪਤੀ ਦੀ ਜਿਹੜੀ ਸਾਰ ਹੈ ਨਾ, ਸਾਰ ਦਾ ਮਤਲਬ ਖਬਰ ਹੈ, ਉਹ ਗੁਰਮਤੀਆਂ ਦੀ ਸਿੱਖਿਆ ਕਰਕੇ ਹੁੰਦੀ ਹੈ। ਗੁਰਮਤ ਕੀ ਮਤ ਸਾਰ, ਔਰ ਗੁਰਮਤ ਕੀਮਤ ਸਾਰ, ਇਹ ਸਾਰ ਜਿਹੜੀ ਖਬਰ ਹੈ ਨਾ, ਇਹਦੀ ਕੀਮਤ ਗੁਰਮਤੀਆਂ ਨੂੰ ਹੁੰਦੀ ਹੈ। ਗੱਲ ਉੱਥੇ ਆ ਜਾਣੀ ਹੈ, ਗੁਰਮਤੀਆਂ ਨੂੰ ਇਹਦੀ ਕੀਮਤ ਹੁੰਦੀ ਹੈ, ਉਹ ਇਸੇ ਕਰਕੇ ਉਹਨਾਂ ਨੂੰ ਇਸ ਗੱਲ ਦੀ ਕੀ ਮਤ ਹੁੰਦੀ ਹੈ, ਔਰ ਸਾਰ ਸ੍ਰੇਸ਼ਟ ਮਤ ਉਹ ਜਿਹੜੀ ਹੈ ਉਹ ਦੁਨੀਆਂ ਨੂੰ ਦੇ ਸਕਦੇ ਨੇ। ਲੱਖ ਸਿਆਣਪ ਜੇ ਕਰੀ ਲੱਖ ਸਿਉਂ ਪ੍ਰੀਤ ਮਿਲਾਪ। ਹੁਣ ਜੇ ਲੱਖਾਂ ਤਰ੍ਹਾਂ ਦੀਆਂ ਸਿਆਣਪਾਂ ਵੀ ਪ੍ਰਾਪਤ ਕਰ ਲਈਏ ਬੰਦੇ ਦੇ ਅੰਦਰ, ਹੋਣ ਵੀ ਸਹਸ ਸਿਆਣਪਾਂ, ਲੱਖ ਹੋ ਹੇ ਤਾਂ ਇੱਕ ਨਾ ਚੱਲੇ ਨਾਲ। ਲੱਖ ਸਿਆਣਪ ਜੇ ਕਰੀ ਲੱਖ ਸਿਉਂ ਪ੍ਰੀਤ ਮਿਲਾਪ, ਅਤੇ ਲੱਖਾਂ ਹੀ ਪੁਰਸ਼ਾਂ ਨਾਲ ਮਿਲਾਪ ਕਰਕੇ ਪ੍ਰੀਤੀ ਵਧਾ ਲਈਏ ਹਰੇਕ ਨੂੰ। ਕਈਆਂ ਦਾ ਸੁਭਾਅ ਬਹੁਤ ਜ਼ਿਆਦੇ ਪਰਿਉਂ ਤੁਰੇ ਜਾਂਦੇ ਨੂੰ ਵੀ ਘੇਰ ਕੇ ਲਿਆਉਣਾ, ਹੋਰ ਵੀ ਕੀ ਹਾਲ ਹੈ ਵੀ ਅਗਲਾ ਕਹੇ ਵੀ ਬੜਾ ਮਲਾਪੜਾ ਆਦਮੀ, ਬਹੁਤ ਸਾਰਿਆਂ ਨੂੰ ਘੇਰ ਘੇਰ ਕੇ। ਸਤਿਗੁਰੂ ਕਹਿੰਦੇ ਠੀਕ ਹੈ, ਮਿਲਾਪ ਕਰਦੇ ਜਾਓ, ਪ੍ਰੀਤੀਆਂ ਵਧਾਉਂਦੇ ਜਾਓ, ਲੱਖਾਂ ਸਿਆਣਪਾਂ ਵਰਤਦੇ ਜਾਓ। ਬਿਨ ਸੰਗਤ ਸਾਧਨਾ ਧਰਾਪੀਆ, ਬਿਨ ਨਾਵੈ ਦੁਖ ਸੰਤਾਪ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਸੰਤਾਂ ਦੀ ਸਤਸੰਗਤ ਕੀਤੇ ਤੋਂ ਬਿਨਾਂ ਇਹ ਮਨ ਰੱਜਦਾ ਨਹੀਂ ਹੈ। ਹੁਣ ਇਹਦੇ ਵਿੱਚ ਇਹ ਦੇਖਣਾ ਕਿ ਜਿੰਨੀਆਂ ਸਿਆਣਪਾਂ ਕਰਦੇ, ਜਿੰਨਾ ਮਿਲਾਪ ਜਿਹਾ ਵਧਾਉਂਦੇ ਦੁਨੀਆਂ ਨਾਲ, ਕੀ ਇਹਦੇ ਨਾਲ ਮਨ ਰੱਜਦਾ? ਮਹਾਰਾਜ ਕਹਿੰਦੇ ਸਤਸੰਗਤ ਤੋਂ ਬਿਨਾਂ, ਗੁਰਮੁਖਾਂ ਦੀ ਸੰਗਤ ਤੋਂ ਬਿਨਾਂ, ਕਿਸੇ ਪੂਰਨ ਪੁਰਸ਼ ਦੀ ਸੰਗਤ ਤੋਂ ਬਿਨਾਂ, ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ, ਕੋਈ ਵਸਤਾ ਬਣਾ ਲਈ ਹੁੰਦੀ, ਉਹਨਾਂ ਦੀ ਸੰਗਤ ਤੋਂ ਬਿਨਾਂ ਇਹ ਮਨ ਨਹੀਂ ਰੱਜਦਾ। ਅਤੇ ਨਾਮ ਸਿਮਰਨ ਤੋਂ ਬਿਨਾਂ ਜਨਮ ਮਰਨ ਦਾ ਜਿਹੜਾ ਨਾ ਦੁੱਖ ਸੰਤਾਪ, ਇਹ ਬਹੁਤ ਬੰਦੇ ਨੂੰ ਤਪਾਉਂਦਾ ਹੀ ਰਹਿੰਦਾ ਹਰ ਵਕਤ। ਬਿਨ ਨਾਵੈ ਦੁੱਖ ਸੰਤਾਪ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਹਰ ਜਪ ਜੀਅਰੇ ਛੁੱਟੀਐ ਗੁਰਮੁਖ ਚੀਨੈ ਆਪ। ਮਹਾਰਾਜ ਕਹਿੰਦੇ ਜੀਵ ਜਿਹੜਾ ਨਾ ਗੁਰੂ ਸਾਹਿਬ ਦੇ ਦੁਆਰਾ ਵਾਹਿਗੁਰੂ ਨਾਮ ਨੂੰ ਜਪ ਕੇ ਆਪਣੇ ਸਵੈ ਸਰੂਪ ਨੂੰ ਪਛਾਣ, ਤਾਂ ਤੇਰਾ ਛੁਟਕਾਰਾ ਹੋ ਸਕਦਾ। ਅੰਦਰ ਨੂੰ ਦੇਖ, ਅੰਦਰਲੀ ਪ੍ਰਾਪਤੀ ਕਰ, ਅੰਦਰ ਦੇਖ ਤੇਰੇ ਆਤਮਾ ਹੈ, ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ, ਅੱਖਾਂ ਬੰਦ ਕਰਕੇ ਆਪਣੇ ਅੰਦਰ ਨੂੰ ਦੇਖ, ਮਹੀਨਾ ਦੋ ਮਹੀਨੇ ਛੇ ਮਹੀਨੇ ਸਾਲ ਦੋ ਸਾਲ ਮਿਹਨਤ ਕਰ, ਇੱਕ ਦਿਨ ਆਵੇਗਾ ਜਦੋਂ ਤੈਨੂੰ ਆਪਣਾ ਆਤਮਾ ਨਜ਼ਰ ਆਵੇਗਾ, ਅੰਦਰ ਆਪਣਾ ਸਰੂਪ ਨਜ਼ਰ ਆਵੇਗਾ, ਉਹ ਪ੍ਰਕਾਸ਼ ਨਜ਼ਰ ਆਵੇਗਾ ਜਿਹਦੇ ਆਸਰੇ ਤੂੰ ਬੋਲਦਾ, ਦੇਖਦਾ, ਸੁਣਦਾ, ਸੁੰਘਦਾ, ਤੁਰਿਆ ਫਿਰਦਾ, ਤੇਰੀ ਬੁੱਧੀ ਕੰਮ ਕਰਦੀ ਹੈ। ਉਹ ਜਿਸ ਆਤਮਾ ਦੇ ਆਸਰੇ ਬਚਪਨ ਤੋਂ ਲੈ ਕੇ ਜਵਾਨ ਹੋਇਆ, ਵੱਡਾ ਹੋਇਆ, ਔਰ ਤੇਰੇ ਅੰਦਰ ਸਮਝ ਹੈ, ਸੋਝੀ ਹੈ, ਉਹ ਆਤਮਾ ਹੀ ਇੱਕ ਲਾਈਟ ਹੈ ਜਿਹੜੀ ਸਰੀਰ ਨੂੰ ਚਲਾਉਂਦੀ ਹੈ। ਅਸਲ ਵਿੱਚ ਤੇਰਾ ਰੂਪ ਉਹ ਆਤਮਾ ਹੈ, ਉਸ ਆਤਮਾ ਨੂੰ ਅੰਦਰੋਂ ਦੇਖਣਾ ਹੈ। ਜਿਸ ਦਿਨ ਆਪਣੀ ਆਤਮਾ ਨੂੰ ਦੇਖ ਲਿਆ, ਉਧਰੋਂ ਇੱਕਦਮ ਦੁਨੀਆ ਨਾਲੋਂ ਤੇਰਾ ਸਾਰਾ ਰਿਸ਼ਤਾ ਟੁੱਟ ਜਾਣਾ, ਤੈਨੂੰ ਆਪਣੇ ਆਪ ਦੀ ਸੋਝੀ ਹੋ ਜਾਣੀ ਹੈ ਕਿ ਫਾਲਤੂ ਗੱਲਾਂ ਨਹੀਂ ਕਰਨੀਆਂ, ਜ਼ਿਆਦਾ ਬੋਲਣਾ ਨਹੀਂ, ਬਹੁਤਾ ਖਾਣਾ ਨਹੀਂ, ਬਹੁਤਾ ਸੌਣਾ ਨਹੀਂ, ਆਪਣੇ ਸਮੇਂ ਨੂੰ ਬਰਬਾਦ ਨਹੀਂ ਕਰਨਾ, ਝੂਠ ਕਾਹਦੇ ਲਈ ਬੋਲਣਾ, ਕਾਹਦੇ ਲਈ ਇੰਨਾ ਜਮ੍ਹਾਂ ਕਰਨਾ, ਸਭ ਕੁਛ ਕਾਹਦੇ ਲਈ ਖਪਾਉਣਾ ਆਪਣੇ ਆਪ ਨੂੰ, ਕਿਸ ਲਈ ਇੰਨੀਆਂ ਦੋਸਤੀਆਂ ਪਾਉਣੀਆਂ ਨੇ, ਸਭ ਫਿਰ ਆਪਣੇ ਆਪ ਸਮਝ ਜਾਏਗਾ, ਫਿਰ ਤੇਰਾ ਮਤਾ ਸੰਤਾਂ ਮਹਾਤਮਾ ਜੈਸਾ ਹੋ ਜਾਏਗਾ, ਸ਼ਾਂਤ ਆਤਮਾ ਬਣ ਜਾਏਗਾ, ਤ੍ਰਿਸ਼ਨਾ ਮੁੱਕ ਜਾਏਗੀ, ਫਿਰ ਤੇਰੇ ਮਨ ਦੇ ਅੰਦਰ ਸੰਤੋਖ ਆ ਜਾਵੇਗਾ। ਜਦੋਂ ਆਤਮਾ ਦੀ ਪਹਿਚਾਣ ਹੋਊਗੀ ਮਨ ਦੇ ਅੰਦਰ, ਧੰਦਿਆਂ ਤੋਂ ਛੁਟਕ ਜਾਏਗਾ, ਵਿਕਾਰਾਂ ਤੋਂ ਫਿਰ ਪਰੇ ਹੋ ਜਾਏਗਾ। ਬੜੀ ਕਿਰਪਾ ਹੁੰਦੀ ਆਤਮਾ ਨੂੰ ਦੇਖਣ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿੱਤੇ ਰੰਧਾਵੇ ਨੂੰ ਵੀ ਆਪਣਾ ਸਰੂਪ ਅੰਦਰੋਂ ਪਹਿਚਾਣ ਲੈ। ਆਪਾਂ ਕਹੀਏ ਗੁਰੂ ਨਾਨਕ ਸਾਹਿਬ ਮੇਰੇ ਕੋਲ ਹੋਣ, ਮੈਨੂੰ ਉਪਦੇਸ਼ ਦੇਣ, ਹੁਣ ਗੁਰੂ ਨਾਨਕ ਸਾਹਿਬ ਹੀ ਉਪਦੇਸ਼ ਕਰ ਰਹੇ ਨੇ ਆਪਾਂ ਨੂੰ। ਉਹ ਤਾਂ ਜਿੱਤਾ ਰੰਧਾਵਾ ਤਾਂ ਬਹੁਤ 500 ਸਾਲ ਦੀ ਪੁਰਾਣੀ ਗੱਲ ਹੈ, ਜਦੋਂ ਉਪਦੇਸ਼ ਕੀਤਾ ਆਪਾਂ ਨੂੰ, ਹੁਣ ਦੇ ਰਹੇ ਨੇ ਗੁਰੂ ਨਾਨਕ ਸਾਹਿਬ ਉਪਦੇਸ਼। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਨ ਮਨ ਗੁਰ ਪਹਿ ਵਿੱਚ ਆ, ਮਨ ਦੀ ਆ ਸਿਰ ਨਾਲ। ਤਰਤੀਬ ਵਿੱਚ ਆਉਂਦੀ ਕਥਾ ਅੱਗੇ ਅੱਗੇ ਪੰਗਤੀਆਂ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੀ ਪ੍ਰਸ਼ਨ ਹੋਇਆ ਹੋਣਾ ਵੀ ਮਹਾਰਾਜ ਇਹ ਜਿਹੜਾ ਜਪਣਾ ਹੈ, ਫਿਰ ਛੁੱਟਣਾ ਬੰਧਨਾਂ ਤੋਂ, ਆਪਣਾ ਆਪ ਜਾਣਨਾ, ਇਹ ਸੰਗਤ ਵਿੱਚ ਜੋ ਗਿਆਨ ਹੈ ਅਥਵਾ ਪ੍ਰਾਪਤੀ ਦਾ ਨਿਸ਼ਾਨਾ ਜੋ ਹੈ, ਢੰਗ ਤਰੀਕਾ ਕੀ ਹੈ? ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ ਤਨ ਮਨ ਗੁਰ ਪਹਿ ਵਿੱਚ ਆ, ਮਨ ਦੀ ਆ ਸਿਰ ਨਾਲ। ਜਿਨ੍ਹਾਂ ਨੇ ਆਪਣਾ ਤਨ ਮਨ ਪੂਰਨ ਗੁਰਾਂ ਕੋਲ ਵੇਚ ਦਿੱਤਾ ਨਾ, ਉਹਨਾਂ ਮਹਾਂਪੁਰਸ਼ਾਂ ਦੇ ਅੱਗੇ ਮੈਂ ਵੀ ਆਪਣੇ ਸਿਰ ਦੇ ਨਾਲ ਮਨ ਅਰਪਣ ਕਰ ਦਿੱਤਾ ਹੈ। ਮਨ ਅਰਪੀ ਤਨ ਅਰਪੀ ਅਰਪੀ ਸਭ ਦੇਸਾ, ਕਹਿੰਦੇ ਮੈਂ ਵੀ ਅਰਪਣ ਕਰ ਦਿੱਤਾ ਆਪਣਾ ਆਪ ਉਹਨਾਂ ਦੇ ਕੋਲੇ। ਮੈਂ ਆਪਣਾ ਤਨ ਮਨ ਗੁਰਾਂ ਪਾਸ ਵੇਚਿਆ ਹੈ, ਪਰ ਤਨ ਮਨ ਦੇ ਨਾਲ ਹੀ ਸਿਰ ਦੀਆ, ਸਿਰ ਕਹਿੰਦੇ ਹੰਕਾਰ ਨੂੰ, ਹੰਕਾਰ ਨੂੰ ਵੀ ਅਰਪਣ ਕਰ ਦਿੱਤਾ ਹੈ। ਕਹਿਣ ਤੋਂ ਭਾਵ ਕਿ ਗੁਰਾਂ ਨੂੰ ਤਨ ਮਨ ਦੇ ਕੇ ਇਸ ਗੱਲ ਦਾ ਹੰਕਾਰ ਵੀ ਨਹੀਂ ਕੀਤਾ ਕਿ ਮੈਂ ਗੁਰਾਂ ਨੂੰ ਤਨ ਮਨ ਦਿੱਤਾ ਹੈ। ਇਹੀ ਵੱਡੀ ਚੀਜ਼ ਹੈ। ਦਾਨ ਕਰ ਦੇਣਾ ਸੌਖਾ, ਪਰ ਦਾਨ ਦੇ ਕੇ ਦਾਨ ਦਿੱਤੇ ਹੋਏ ਨੂੰ ਭੁਲਾਉਣਾ ਔਖਾ। ਸਤਿਗੁਰੂ ਕਹਿੰਦੇ ਨੇ ਤਿਆਗ ਦਾ ਵੀ ਤਿਆਗ ਕਰ। ਦੇ ਤਾਂ ਦਿੱਤਾ ਦਾਨ, ਪਰ ਲੋਕੀ ਫਿਰ ਰੌਲਾ ਪਾਉਂਦੇ ਮੈਂ ਦਾਨ ਦਿੱਤਾ, ਉਹ ਜਿਹੜਾ ਪੱਖਾ ਲੱਗਿਆ ਉਹ ਆਪਾਂ ਲਵਾਇਆ, ਉਹਦੇ ਉੱਤੇ ਮੇਰਾ ਨਾਂ ਲਿਖਿਆ ਹੋਇਆ, ਆਹ ਜਿਹੜੀ ਥਾਂ ਮੈਂ ਬਣਵਾਈ ਹੈ। ਇਸ ਕਰਕੇ ਬੰਦਾ ਆਪਣੇ ਨਾਂ ਦੀ ਹੋਂਦ ਨੂੰ ਬਰਕਰਾਰ ਰੱਖਦਾ, ਆਪਣੀ ਹਉਮੈ ਨੂੰ ਬਰਕਰਾਰ ਰੱਖਦਾ, ਇਹ ਗੁਰੂ ਘਰ 'ਚ ਚੱਲਦਾ ਨਹੀਂ, ਭਾਉਂਦਾ ਨਹੀਂ ਗੁਰਾਂ ਨੂੰ। ਸਤਿਗੁਰੂ ਕਹਿੰਦੇ ਤਨ ਮਨ ਦੇ ਕੇ ਵੀ ਹੰਕਾਰ ਨਹੀਂ ਕਰਦਾ ਸਿੱਖ। ਇਸੇ ਕਰਕੇ ਬਾਬਾ ਦੀਪ ਸਿੰਘ ਨੇ ਹੰਕਾਰ ਨਹੀਂ ਕੀਤਾ, ਆਪਣਾ ਸੀਸ ਭੇਟਾ ਕਰ ਦਿੱਤਾ। ਸਤਿਗੁਰ ਆਗਿਆ ਸੀਸ ਭੇਟ ਦਿਓ, ਇਹ ਸਤਿਗੁਰ ਸੱਚੇ ਭਾਵ ਹੈ। 26 ਜਨਵਰੀ ਨੂੰ ਉਹਨਾਂ ਦਾ ਜਨਮ ਦਿਨ ਹੈ, ਇਹ ਧਿਆਨ 'ਚ ਰੱਖਣਾ ਸਾਰਿਆਂ ਨੇ, ਬਾਬਾ ਦੀਪ ਸਿੰਘ ਜੀ ਦਾ। ਫਿਰ ਉਹ ਜਨਮ ਦਿਨ ਗੁਰਸਿੱਖ ਹੀ ਮਨਾਉਣਗੇ ਉਹਨਾਂ ਦਾ। ਇਸ ਕਰਕੇ ਸਤਿਗੁਰੂ ਕਿਰਪਾ ਕਰਨ। ਭਵਨ ਖੋਜ ਟੰਡੋਲਿਆ, ਗੁਰਮੁਖ ਖੋਜ ਨਿਹਾਲ। ਖੋਜੀ ਹੋ ਕੇ ਆਪਣੇ ਆਪ ਤਿੰਨਾਂ ਲੋਕਾਂ ਵਿੱਚ ਉਹਨੂੰ ਢੂੰਡਿਆ ਸੀ। ਤੇਰੇ ਭਵਨ, ਤਿੰਨਾਂ ਭਵਨਾਂ 'ਚ ਖੋਜ ਟੰਡੋਲਿਆ, ਢੂੰਡਿਆ, ਬਹੁਤ ਢੂੰਡਿਆ, ਪਰ ਉਹ ਮਿਲਿਆ ਨਹੀਂ। ਇਹ ਮਿਲਿਆ ਕਿਵੇਂ ਜੀ? ਕਹਿੰਦੇ ਗੁਰਮੁਖ ਖੋਜ ਨਿਹਾਲ, ਮੁਖੀ ਗੁਰਾਂ ਦੇ ਰਾਹੀਂ ਮੈਂ ਖੋਜਿਆ। ਫਿਰ ਮੈਂ ਜਦੋਂ ਖੋਜਿਆ, ਗੁਰਾਂ ਦਾ ਦੁਆਰ ਪਕੜਿਆ, ਗੁਰਾਂ ਦੇ ਦੁਆਰੇ ਸਿੱਖਿਆ ਲਈ, ਗੁਰਾਂ ਨੇ ਮੈਨੂੰ ਰਸਤਾ ਦਿੱਤਾ, ਗੁਰਾਂ ਦੇ ਦੁਆਰਾ ਮੈਂ ਪਰਮਾਤਮਾ ਦੇ ਦਰਸ਼ਨ ਕੀਤੇ, ਤਾਂ ਮੈਂ ਨਿਹਾਲ ਹੋ ਗਿਆ। ਗੁਰਾਂ ਨੇ ਮੈਨੂੰ ਦਰਸ਼ਨ ਕਰਾਏ ਨੇ, ਬਿਨਾਂ ਗੁਰੂ ਤੋਂ ਦਰਸ਼ਨ ਨਹੀਂ ਹੁੰਦੇ ਵਾਹਿਗੁਰੂ ਦੇ। ਇਸ ਕਰਕੇ ਸਤਿਗੁਰੂ ਹੀ ਸਾਡੇ ਵਿਚੋਲੇ ਨੇ, ਹਰ ਦਰਗਾਹ ਕਾ ਬੈਸੀਠ। ਸਤਿਗੁਰੂ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ। ਉਹ ਵਾਹਿਗੁਰੂ ਪਰਮਾਤਮਾ ਹੈ ਤਾਂ ਨਾਲ ਹੀ ਸੀ, ਪਰ ਸਤਿਗੁਰਾਂ ਨੇ ਉਹਦੇ ਮੇਲ ਨਾਲ ਮਿਲਾਉਣਾ ਕੀਤਾ ਮੈਨੂੰ। ਗੁਰਾਂ ਨੇ ਪ੍ਰਾਪਤੀ ਦੀ ਪ੍ਰਾਪਤੀ ਕਰਾਤੀ, ਕੋਲੇ ਹੀ ਆ। ਲੋਕੀ ਕਹਿੰਦੇ ਰੱਬ ਨੂੰ ਮਿਲਦਾ ਨਹੀਂ, ਆ ਕੇ ਮੈਂ ਰੱਬ ਨੂੰ ਮਿਲਣਾ। ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਹੈ, ਬੱਸੀ ਰੱਬ ਹਿਆਲੀ ਆ, ਜੰਗਲ ਕਿਆ ਢੂੰਡੇ। ਕਾਹਿਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਉਹ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਹੁਣ ਮਹਾਰਾਜ ਕਹਿੰਦੇ ਪ੍ਰਾਪਤੀ ਤਾਂ ਹੈ, ਜੇ ਸਰੀਰ ਤੁਰਿਆ ਫਿਰਦਾ ਤਾਂ ਮਤਲਬ ਕਿ ਪਰਮੇਸ਼ਰ ਹੈ ਆਪਣੇ ਅੰਦਰ। ਤੇ ਇਹਨੂੰ ਦੇਖਣ ਲਈ ਸਾਨੂੰ ਲੋੜ ਹੈ ਸਤਿਗੁਰਾਂ ਦੀ, ਗੁਰੂ ਨੂੰ ਧਾਰਨ ਦੀ। ਵਿਧੀ ਪੂਰਵਕ ਗੁਰੂ ਧਾਰਿਆ, ਅੰਮ੍ਰਿਤ ਛੱਕ ਕੇ ਪੰਜਾਂ ਪਿਆਰਿਆਂ ਤੋਂ ਨਾਮਦਾਨ ਲਿਆ, ਫਿਰ ਉਹਦਾ ਅਭਿਆਸ ਕੀਤਾ। ਇੱਕ ਪਿਆਰੇ, ਪੰਜ ਪਿਆਰੇ ਨਾਮਦਾਨ ਦਿੰਦੇ ਨੇ ਅੱਖਰੀ ਬੋਲ ਕੇ, ਇੱਕ ਨਾਮਦਾਨ ਦਿੰਦੇ ਸਤਿਗੁਰੂ ਪ੍ਰਕਾਸ਼ ਰੂਪ ਵਿੱਚ, ਉਹ ਅਲੱਗ ਮਿਲਦਾ। ਫਿਰ ਪਹਿਲਾਂ ਇਹ ਲੈਣਾ, ਇਹਦੀ ਮਿਹਨਤ ਕਰਨੀ, ਇਹੀ ਚਮਕ ਜਾਣਾ। ਫਿਰ ਇਹ ਗੁਰੂ ਗ੍ਰੰਥ ਸਾਹਿਬ ਨੇ ਦੇਣਾ। ਜਦੋਂ ਦੇਖਣ ਬਹੁਤ ਅਭਿਆਸ ਹੋ ਗਿਆ, ਯੋਗ ਹੋ ਗਿਆ, ਇੱਕ ਅੰਮ੍ਰਿਤ ਪੰਜ ਪਿਆਰੇ ਛਕਾਉਂਦੇ ਨੇ, ਇੱਕ ਨਾਮਦਾਨ ਪੰਜ ਪਿਆਰੇ ਦਿੰਦੇ ਨੇ, ਇੱਕ ਅੰਮ੍ਰਿਤ ਫਿਰ ਸਤਿਗੁਰੂ ਦਿੰਦੇ ਨੇ। ਸੋ ਇਸ ਕਰਕੇ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ, ਮਾਰੂ ਸੋਲਿਆਂ ਚ ਮਹਾਰਾਜ ਫਰਮਾਉਂਦੇ ਨੇ। ਉਹ ਜਦੋਂ ਨਾਮ ਅੰਮ੍ਰਿਤ ਦੀ ਇੱਕ ਬੂੰਦ ਸਿਰਫ ਮੁੱਖ ਚ ਪਾਉਂਦੇ ਨੇ, ਬਸ ਇੱਕੋ ਬੂੰਦ ਪਾਉਣ ਦੇ ਨਾਲ ਜੀਵ ਦਾ ਸਰੀਰ ਨਿਹਾਲ ਨਿਹਾਲ ਹੋ ਜਾਂਦਾ, ਕਿਰਤਾਰਥ ਹੋ ਜਾਂਦਾ, ਔਰ ਜੀਵ ਦੇ ਅੰਦਰ ਸੋਝੀ ਪੈਦਾ ਹੋ ਜਾਂਦੀ ਹੈ, ਗੰਦਗੀ ਸਾਰੀ ਬਾਹਰ ਚਲੀ ਜਾਂਦੀ ਹੈ, ਕਾਮ ਕਰੋ ਲੋਭ ਮੋਹ ਹੰਕਾਰ ਤ੍ਰਿਸ਼ਨਾ ਈਰਖਾ ਦਵੈਸ਼ ਖਤਮ ਹੋ ਜਾਂਦੀ ਹੈ, ਮਨ ਦੇ ਅੰਦਰ ਠੰਡ ਪੈ ਜਾਂਦੀ, ਸ਼ਾਂਤੀ ਹੋ ਜਾਂਦੀ ਹੈ, ਇਕਾਗਰਤਾ ਬਣ ਜਾਂਦੀ ਹੈ, ਭਟਕਣਾ ਖਤਮ ਹੋ ਜਾਂਦੀ ਹੈ। ਕਿਉਂ ਮਹਾਰਾਜ ਕਹਿੰਦੇ ਨੇ ਉਹ ਇੱਕੋ ਹੀ ਬੂੰਦ ਦੇਣੀ ਗੁਰਾਂ ਨੇ। ਸੋ ਇਸ ਕਰਕੇ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਓ। ਇਸ ਕਰਕੇ ਕਹਿੰਦੇ ਫਿਰ ਮਰਿਆ ਨਹੀਂ ਉਹ, ਫਿਰ ਜਿਉਂਦਾ ਹੀ ਰਿਹਾ, ਤਾਂ ਅਟਲ ਅਮਰ ਨਾ ਮੂਆ, ਫਿਰ ਮਰਦਾ ਨਹੀਂ। ਸਦੀਵ ਕਾਲ ਉਹ ਅੰਮ੍ਰਿਤ ਦੀ ਬੂੰਦ ਇਹਦੇ ਅੰਦਰ ਜਦੋਂ ਚਲੀ ਗਈ, ਆਤਮਾ ਦੇ ਉੱਤੇ ਪਿਆ ਹੋਇਆ ਪਰਦਾ ਦੂਰ ਹੋ ਗਿਆ, ਤੇ ਪਰਮੇਸ਼ਰ ਦੇ ਤੇ ਜੀਵ ਦੇ ਵਿਚਕਾਰ ਦਾ ਪਰਦਾ ਦੂਰ ਹੋ ਗਿਆ, ਦੋਵੇਂ ਹੀ ਇੱਕ ਮਿੱਕ ਹੋ ਗਏ। ਜਦੋਂ ਦੋਨੋਂ ਹੀ ਇੱਕ ਮਿੱਕ ਹੋ ਗਏ, ਉਹਦੀ ਚਿੰਤਾ ਗਮ ਸੋਗ ਫਿਕਰ ਹਰ ਤਰ੍ਹਾਂ ਦੀ ਦੁੱਖ ਤਕਲੀਫ ਦੂਰ ਹੋ ਗਈ, ਕਿਉਂਕਿ ਉਹ ਸਮੁੰਦਰ ਨਾਲ ਮਿਲ ਗਈ ਬੂੰਦ। ਫਿਕਰ ਰਹਿੰਦਾ ਸੀ ਸੁੱਕ ਨਾ ਜਾਵਾਂ, ਮੁੱਕ ਨਾ ਜਾਵਾਂ, ਡੁੱਲ ਨਾ ਜਾਵਾਂ, ਕੀੜੇ ਨਾ ਪੈ ਜਾਣ, ਵਿਕਾਰ ਨਾ ਪੈਦਾ ਹੋ ਜਾਣ। ਛੋਟੀ ਜਿਹੀ ਬੂੰਦ ਨੂੰ ਤਾਂ ਖਤਰਾ ਹੀ ਰਹਿੰਦਾ, ਪਰ ਸਮੁੰਦਰ ਨੂੰ ਖਤਰਾ ਨਹੀਂ ਹੈ।